ਹਾਜ਼ਰੀਨ, ਇਸ ਵਕਤ ਐਸ ਪੀ ਐਸ ਸਟੂਡੀਓ ਦੇ ਮਹਿਮਾਨ ਬਣ ਕੇ ਆਏ ਨੇ ਆਸਟ੍ਰੇਲੀਆ ਦੇ ਉੱਘੇ ਕਿਸਾਨ ਕਮਲਜੀਤ ਸਿੰਘ ਗਰੇਵਾਲ। ਮੈਲਬਨ ਤੋਂ 6 ਘੰਟੇ ਦੀ ਦੂਰੀ 'ਤੇ ਮਲਡੂਰਾ ਨਾਂ ਦੇ ਇਲਾਕੇ 'ਚ ਖੇਤੀਬਾੜੀ ਵਿੱਚ ਰੁੱਝਿਆ ਗਰੇਵਾਲ ਪਰਿਵਾਰ ਮਿਹਨਤ ਅਤੇ ਤਰੱਕੀ ਦੀ ਅਨੋਖੀ ਮਿਸਾਲ ਪੇਸ਼ ਕਰਦਾ ਹੈ ਫਾਰਮ ਵਿੱਚ ਇਸ ਵਕਤ ਤਕਰੀਬਨ 3-4 ਹਜ਼ਾਰ ਏਕੜ 'ਚ ਕਣਕ ਅਤੇ 500 ਏਕੜ ਬਦਾਮਾਂ ਦੀ ਖੇਤੀ ਕੀਤੀ ਜਾਂਦੀ ਹੈ। ਗਰੇਵਾਲ ਫਾਰਮ ਤੋਂ ਆਸਟ੍ਰੇਲੀਆ ਭਰ 'ਚ ਆਟਾ, ਬਦਾਮ ਅਤੇ ਦਾਲਾਂ ਵੀ ਸਪਲਾਈ ਕੀਤੀਆਂ ਜਾਂਦੀਆਂ ਨੇ। ਅੱਜ ਦੀ ਗੱਲਬਾਤ ਗਰੇਵਾਲ ਫਾਰਮ ਦਾ ਪ੍ਰਚਾਰ ਕਰਨਾ ਨਹੀਂ ਬਲਕਿ ਇੱਕ ਮਿਹਨਤੀ ਪਰਿਵਾਰ ਦੀ ਕਹਾਣੀ ਸਾਂਝੀ ਕਰਨਾ ਹੈ ਜਿਨ੍ਹਾਂ ਨੇ ਸ਼ਿੱਦਤ ਨਾਲ, ਜਜ਼ਬੇ ਨਾਲ ਖੇਤੀਬਾੜੀ ਦੇ ਖੇਤਰ 'ਚ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਨੇ। ਕਮਲ ਜੀ, ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਤੁਹਾਡਾ ਸਵਾਗਤ ਕਰਦਾ ਐਸ ਪੀ ਐਸ ਦੇ ਮੈਲਬਨ ਸਟੂਡੀਓ 'ਚ। ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਪ੍ਰੀਤਿੰਦਰ ਜੀ ਅਤੇ ਐਸ ਬੀ ਐਸ ਰੇਡੀਓ ਦੇ ਸਰੋਤਿਆਂ ਨੂੰ ਗਰੇਵਾਲ ਬ੍ਰਦਰਸ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ, ਸਭ ਤੋਂ ਪਹਿਲਾਂ ਤਾਂ ਆਪਣੇ ਪਰਿਵਾਰਕ ਪਿਛੋਕੜ ਬਾਰੇ ਦੱਸੋ, ਪੰਜਾਬ 'ਚ ਕਿਹੜੇ ਪਿੰਡ ਸ਼ਹਿਰ ਨਾਲ ਤੁਸੀਂ ਸੰਬੰਧ ਰੱਖਦੇ ਹੋ?
ਅਸੀਂ ਭਾਅ ਜੀ ਲੁਧਿਆਣਾ ਦੇ ਪਿੰਡ ਮਨਸੂਰਾਂ, ਜੋ ਕਿ ਲੁਧਿਆਣਾ ਰਾਏਕੋਟ ਪਖਵਾਲ ਦੇ ਨੇੜੇ ਹੈ, ਉੱਥੋਂ ਅਸੀਂ ਬਿਲੋਂਗ ਕਰਦੇ ਹਾਂ ਜੀ। ਅਤੇ ਵਾਪਸ ਪਿੰਡ ਵੀ ਪੀ ਏ ਯੂ ਦੇ ਨਾਲ ਕਾਫੀ ਰਿਲੇਟਡ ਰੱਖਦਾ ਰਿਹਾ ਕਿਉਂਕਿ ਸਾਡਾ ਨਿੱਜੀ ਸੰਬੰਧ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਰਿਹਾ। ਉੱਥੋਂ ਦੀ ਸਾਡੀ ਐਜੂਕੇਸ਼ਨ ਵੇਲੇ ਅਤੇ ਉੱਥੋਂ ਦੀ ਖੇਤੀਬਾੜੀ ਵੇਲੇ, ਜੋ ਕਿ ਅਸੀਂ ਉੱਥੋਂ ਬਹੁਤ ਜੋ ਸਹਾਇਤਾ ਲੈਂਦੇ ਰਹੇ ਹਾਂ। ਅਤੇ ਸਾਡਾ ਪਿੰਡ ਹੈ ਜਿਹੜਾ ਬਿਲਕੁਲ ਲੁਧਿਆਣੇ ਦੇ ਨਾਲ ਅਤੇ ਬਹੁਤ ਹੀ ਵਧੀਆ ਮਾਰਕੀਟਿੰਗ ਜਿਹੜਾ ਏਰੀਆ ਉਹਦੇ ਵਿੱਚ ਪੈਂਦਾ ਜੀ।
ਜੀ, ਫਿਰ ਪਰਿਵਾਰ ਸ਼ੁਰੂ ਤੋਂ ਹੀ ਖੇਤੀਬਾੜੀ ਨਾਲ ਜੁੜਿਆ ਹੋਇਆ ਸੀ, ਕਹਿਣ ਦਾ ਭਾਵ ਜਿਹੜਾ ਇਹ ਤੁਸੀਂ ਖੇਤੀਬਾੜੀ ਦਾ ਧੰਦਾ ਅਪਣਾਇਆ ਇਹ ਪਿਤਾ ਪੁਰਖ ਹੀ ਸੀ?
ਹਾਂਜੀ ਹਾਂਜੀ, ਇਹ ਜਿਸ ਤਰ੍ਹਾਂ ਨੋਰਮਲ ਆਪਣੇ ਪੰਜਾਬੀ ਪਰਿਵਾਰ ਪਿੰਡਾਂ ਦੇ ਰਹਿਣ ਵਾਲੇ ਜੀ, ਸਾਡੀ ਜੋ ਵੀ ਜਨਰੇਸ਼ਨ ਪਿਛਲੀ ਜਿੱਥੋਂ ਤੱਕ ਅਸੀਂ ਜਾਣਦੇ ਹਾਂ ਉਹ ਖੇਤੀ ਨਾਲ ਸੰਬੰਧਿਤ ਰਹੇ ਹਾਂ। ਅਤੇ ਪਹਿਲਾਂ ਦਾਦੇ ਬਾਬੇ ਪਾਕਿਸਤਾਨ 'ਚੋਂ ਆਏ ਸੀਗੇ ਜੀ ਬਟਵਾਰੇ ਵੇਲੇ, ਅਤੇ ਉਸ ਤੋਂ ਬਾਅਦ ਆ ਕੇ ਇੱਥੇ ਅਸੀਂ ਮਨਸੂਰਾਂ, ਜੋ ਸਾਡਾ ਜੱਦੀ ਪਿੰਡ ਸੀ, ਉੱਥੇ ਸਾਡੇ ਬਾਪੂ ਜੀ ਖੇਤੀ ਕਰਨ ਲੱਗੇ ਅਤੇ ਉਸ ਦੇ ਨਾਲ ਹੀ ਸਾਡੀ ਐਜੂਕੇਸ਼ਨ ਦੇ ਨਾਲ ਨਾਲ ਅਸੀਂ ਉਹਨਾਂ ਦਾ ਨਾਲ ਖੇਤੀਬਾੜੀ 'ਚ ਹੱਥ ਵਟਾਉਂਦੇ। ਅਤੇ ਇਸੇ ਤਰ੍ਹਾਂ ਜੀ ਖੇਤੀ ਨਾਲ ਰਿਲੇਟਡ ਸਾਡੀ ਪਰਿਵਾਰਕ ਪਿਛੋਕੜ ਹੈ ਜੀ।
ਜੀ, ਅਤੇ ਫਿਰ ਕਮਲ ਜੀ ਆਸਟ੍ਰੇਲੀਆ ਆਇਆ ਨੂੰ ਕਿੰਨਾ ਕੁ ਵਕਤ ਹੋ ਗਿਆ ਤੁਹਾਨੂੰ?
ਅਸੀਂ ਵੀਰ ਜੀ ਪੰਜਾਬ ਛੱਡੇ ਨੂੰ 98 ਤੋਂ ਅਸੀਂ, ਜੋ ਸਾਡੀ ਫੈਮਿਲੀ ਸੀ ਉਹ ਮਾਈਗ੍ਰੇਟ ਕਰਨੀ ਇੱਧਰ ਸ਼ੁਰੂ ਹੋ ਗਈ ਸੀ, ਜਿਸਦੇ ਵਿੱਚ ਅਸੀਂ ਪਹਿਲਾਂ ਨਿਊਜ਼ੀਲੈਂਡ ਮਾਈਗ੍ਰੇਟ ਕੀਤਾ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਬ੍ਰਦਰ ਮਨਜਿੰਦਰ ਸਿੰਘ ਆਗਿਆਕਾਰ, ਅਤੇ ਉਸ ਤੋਂ ਬਾਅਦ ਮੈਂ ਜੀ ਅਤੇ ਹਰਜਤ ਸਿੰਘ, ਅਸੀਂ ਸਾਰੇ ਉੱਥੇ ਸ਼ਿਫਟ ਹੋਏ। ਉਸ ਤੋਂ ਬਾਅਦ ਅਸੀਂ ਇੱਥੇ ਆਸਟ੍ਰੇਲੀਆ ਮਾਈਗ੍ਰੇਟ ਕੀਤਾ ਜੀ 2001 ਵਿੱਚ
ਜੀ। ਅਤੇ ਫਿਰ ਨਿਊਜ਼ੀਲੈਂਡ 'ਚ ਕਿਸ ਕਿਸਮ ਦੇ ਕੰਮ ਧੰਦੇ ਨਾਲ ਜੁੜੇ ਹੋਏ ਸੀ ਅਤੇ ਆਸਟ੍ਰੇਲੀਆ ਆਉਣ ਪਿੱਛੇ ਫਿਰ ਕੀ ਕਾਰਨ ਬਣੇ?
ਜਿਸ ਤਰ੍ਹਾਂ ਆਪਾਂ ਸਾਰੇ ਹੀ ਮਾਈਗ੍ਰੇਸ਼ਨ ਜਿਹੜੇ ਪਿਛੋਕੜ ਨਾਲ ਸੰਬੰਧਿਤ ਹੈ ਜੀ, ਆ ਕੇ ਪਹਿਲਾਂ ਤਾਂ ਉਹੀ ਕੁਛ ਜੋ ਆਪਾਂ ਸਾਰੇ ਹੀ ਕਰਦੇ ਹਾਂ, ਫਾਰਮਾਂ 'ਚ ਕੰਮ ਕੀਤਾ ਜੀ, ਉਸ ਤੋਂ ਬਾਅਦ ਟੈਕਸੀਆਂ ਚਲਾਈਆਂ, ਰੈਸਟੋਰੈਂਟ, ਗਰੋਸਰੀ ਸਟੋਰ, ਜਿੱਥੋਂ ਜਿੱਥੋਂ ਅਪਰਚੁਨਿਟੀ ਮਿਲੀ
ਜੀ,
ਅਤੇ ਉਹ ਸਾਰੀ ਕਰਕੇ ਜੀ। ਉਸ ਤੋਂ ਬਾਅਦ ਸਾਡੇ ਮਾਮਾ ਜੀ ਰਹਿੰਦੇ ਨੇ ਇੱਥੇ ਰੈਨਮਾਰਕੋ, 1974 ਤੋਂ ਪਿਆਰਾ ਸਿੰਘ ਟਵਾਲ ਇੱਥੇ ਰਹਿ ਰਹੇ ਨੇ ਰੈਨਮਾਰਕ ਦੇ ਵਿੱਚ, ਅਤੇ ਉਹਨਾਂ ਨੂੰ ਮਿਲਣ ਲਈ ਮੈਂ ਇੱਥੇ ਆਇਆ। ਇੱਕ ਦੋ ਵਾਰੀ ਪਹਿਲਾਂ ਵੀ ਸਾਡਾ ਡਿਸਕਸ ਹੋਈ ਖੇਤੀ, ਕਿਉਂਕਿ ਸਾਡਾ ਪਿਤਾ ਪੁਰਖੀ ਧੰਦਾ ਅਤੇ ਇੱਕ ਸਾਡੇ ਖੂਨ 'ਚ ਵਸਿਆ ਪੈਸ਼ਨ ਆ
ਜੀ।
ਅਤੇ ਜਦੋਂ ਇਹਨਾਂ ਨੂੰ ਮਿਲਣ ਆਏ ਤਾਂ ਫਿਰ ਵਾਪਸ ਨਿਊਜ਼ੀਲੈਂਡ ਗਏ ਨਹੀਂ ਜੀ।
ਅੱਛਾ, ਇੱਥੋਂ ਦੇ ਹੀ ਹੋ ਕੇ ਰਹੇ?
ਹਾਂਜੀ ਹਾਂਜੀ ਹਾਂਜੀ।
ਅਤੇ ਫਿਰ ਆਸਟ੍ਰੇਲੀਆ 'ਚ ਸਿੱਧੇ ਮਲਡੂਰੇ ਆ ਕੇ ਡੇਰੇ ਲਾਏ ਜਾਂ ਪਹਿਲਾਂ ਕਿਸੇ ਹੋਰ ਸ਼ਹਿਰ 'ਚ ਵੀ ਤੁਸੀਂ ਰਹੇ ਹੋ?
ਹਾਂਜੀ, ਪਹਿਲਾਂ ਆ ਕੇ ਜੀ, ਜਿਸ ਤਰ੍ਹਾਂ ਮੈਂ ਦੱਸਿਆ ਕਿ ਮਲਡੂਰੇ ਤੋਂ ਤਕਰੀਬਨ 150 ਕਿਲੋਮੀਟਰ 'ਤੇ ਸਾਊਥ ਆਸਟ੍ਰੇਲੀਆ ਦਾ ਇੱਕ ਪਿੰਡ ਹੈ ਰੈਨਮਾਰਕ
ਜੀ।
ਹਾਂਜੀ, ਉੱਥੇ ਜੋ ਰਿਸ਼ਤੇਦਾਰ ਨੇ ਸਾਡੇ ਉਹਨਾਂ ਕੋਲ ਅਸੀਂ ਗਏ ਅਤੇ ਉਹਨਾਂ ਨੇ ਸਾਨੂੰ ਜੋ ਗਾਈਡੈਂਸ ਸਾਨੂੰ ਚਾਹੀਦੀ ਸੀ ਉਸ ਸਮੇਂ ਇੱਥੋਂ ਦੀ ਫਾਰਮਿੰਗ ਬਾਰੇ ਉਹ ਦਿੱਤੀ, ਅਤੇ ਨਾਲ ਸਾਨੂੰ ਜੋ ਵੀ ਸਾਡੀ ਡੀਲ ਕਰਾਉਣ ਵਿੱਚ ਸਾਨੂੰ ਕਾਫੀ ਮਦਦ ਦਿੱਤੀ, ਅਤੇ ਉੱਥੋਂ ਹੀ ਫਿਰ ਅਸੀਂ ਜਿਹੜੀ ਰੈਨਮਾਰਕ ਤੋਂ ਇਹ ਫਾਰਮਿੰਗ ਦਾ ਕਿੱਤਾ ਸ਼ੁਰੂ ਕੀਤਾ ਜੀ। ਬੜੇ ਪਹਿਲਾਂ ਛੋਟਾ ਫਾਰਮ ਲੈ ਕੇ, ਉਸ ਸਮੇਂ ਵਾਈਨ ਗ੍ਰੇਪਸ ਦਾ ਕਾਫੀ ਬੂਮ ਚੱਲ ਰਿਹਾ ਸੀ, ਵਾਈਨ ਇੰਡਸਟਰੀ ਦਾ, ਉੱਥੋਂ ਸ਼ੁਰੂ ਕਰਕੇ ਫਿਰ ਹਰ ਤਰ੍ਹਾਂ ਦੀ ਖੇਤੀ ਕਰਦੇ ਕਰਦੇ ਹੌਲੀ ਹੌਲੀ ਜਿਵੇਂ ਪ੍ਰੋਗਰੈਸ ਸਮੇਂ ਨਾਲ ਹੁੰਦੀ ਗਈ ਕਰਦੇ ਗਏ ਜੀ।
ਜੀ, ਅਤੇ ਹੁਣ ਗੱਲ ਕਰੀਏ ਤੁਹਾਡੇ ਖੇਤੀਬਾੜੀ ਨਾਲ ਸੰਬੰਧਿਤ ਤਜਰਬੇ ਦੀ। ਸੋ ਆਪਣੇ ਖੇਤਾਂ ਅਤੇ ਖੇਤੀ ਬਾਰੇ ਥੋੜ੍ਹਾ ਦੱਸੋ, ਕਿਹੜੀਆਂ ਕਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਉੱਥੇ?
ਜੋ ਸਾਡਾ ਏਰੀਆ ਜੀ ਮਲਜੂਰਾ, ਮਲਜੂਰੇ ਦੇ ਏਰੀਏ ਦੇ ਵਿੱਚ ਤਕਰੀਬਨ ਜਿਹੜੀਆਂ ਇਰੀਗੇਟਡ ਹਾਰਟੀਕਲਚਰ ਕਰੋਪਸ ਨੇ, ਉਹਨਾਂ ਵਿੱਚ ਬਦਾਮ ਹੈ ਜੀ, ਟੇਬਲ ਗ੍ਰੇਪਸ ਨੇ, ਸੰਤਰਾ ਵਾ, ਇਹ ਸਾਰੀਆਂ ਫਸਲਾਂ ਉੱਥੇ ਹੁੰਦੀਆਂ ਜੀ। ਅਤੇ ਨਾਲ ਨਾਲ ਜਿਹੜਾ ਬੜਾ ਵੱਡਾ ਏਰੀਆ ਉੱਥੇ ਵਿਕਟੋਰੀਆ ਦਾ ਜੋ ਗੋਲਡਨ ਗ੍ਰੇਨ ਕਰਕੇ ਜਾਣਿਆ ਜਾਂਦਾ, ਉੱਥੇ ਕਣਕ ਦੀ ਬੜੀ ਖੇਤੀ ਕੀਤੀ ਜਾਂਦੀ ਜੀ। ਕਣਕ ਜਿਹੜੀ ਕਿ ਡਰਾਈ ਲੈਂਡ ਜੋ ਆਪਾਂ ਮਾਰੂ ਕਹਿ ਦਿੰਦੇ ਹਾਂ, ਮੀਹਾਂ 'ਤੇ ਨਿਰਭਰ।
ਹਾਂਜੀ।
ਅਤੇ ਅਸੀਂ ਆਪਣੇ ਖੇਤਾਂ ਵਿੱਚ ਜੀ ਵਾਈਨ ਗ੍ਰੇਪਸ, ਬਦਾਮ ਅਤੇ ਜਿਹੜੀ ਕਣਕ ਦੀ ਖੇਤੀ ਕਰਦੇ ਹਾਂ। ਅਤੇ ਵਾਈਨ ਗ੍ਰੇਪਸ ਜੋ ਪਹਿਲਾਂ ਸਾਡੇ ਰੈਨਮਾਰਕ ਸੈਟਅਪ ਸੀਗੇ, ਅਤੇ ਜੋ ਸਾਡੀ ਹੁਣ ਮਲਡੂਰੇ ਪ੍ਰੋਪਰਟੀ ਆ, ਉੱਥੇ ਅਸੀਂ ਬਦਾਮਾਂ ਦੀ ਅਤੇ ਕਣਕ ਦੀ ਖੇਤੀ ਕਰ ਰਹੇ ਹਾਂ ਜੀ।
ਜੀ, ਅਤੇ ਇੱਥੇ ਜਿਹੜੀ ਫਿਰ ਖੇਤੀਬਾੜੀ ਤੁਸੀਂ ਕਣਕ ਨਾਲ ਸੰਬੰਧਿਤ ਕਰਦੇ ਹੋ, ਜਿਹੜਾ ਉਹਦਾ ਬੀ ਆ, ਫਿਰ ਉਹ ਆਸਟ੍ਰੇਲੀਅਨ ਬੀ ਹੈ ਜਾਂ ਉਹ ਇੰਡੀਅਨ ਨਾਲ ਹਾਈਬ੍ਰਿਡ ਕੀਤਾ ਹੋਇਆ?
ਨਹੀਂ ਜੀ, ਇਹ ਸਾਰੀ ਜੋ ਆਸਟ੍ਰੇਲੀਅਨ ਬੀਜ ਨੇ, ਅਤੇ ਜੋ ਇੱਥੇ ਦਾ ਪਹਿਲਾਂ ਪ੍ਰਾਇਮਰੀ ਇੰਡਸਟਰੀਜ਼ ਜੋ ਰਿਸਰਚ ਕਰਕੇ ਬੀਜ ਸੋਧ ਕੇ ਹਰ ਸਾਲ ਨਵੀਆਂ ਵਰਾਇਟੀਆਂ ਆਉਂਦੀਆਂ, ਉਹਨਾਂ ਨਾਲ ਸਾਨੂੰ ਤਾਲਮੇਲ ਰੱਖਣਾ ਪੈਂਦਾ ਜੀ। ਅਤੇ ਉਹਨਾਂ ਦੁਆਰਾ ਹੀ ਜੋ ਸੋਧੀਆਂ ਕਿਸਮਾਂ ਨੇ ਉਹਨਾਂ ਦੀ ਅਸੀਂ ਜੋ ਬਿਜਾਈ ਕਰਦੇ ਹਾਂ ਜੀ।
ਜੀ, ਅਤੇ ਮੈਨੂੰ ਇਹ ਵੀ ਦੱਸੋ ਕਮਲ ਜੀ, ਕਿਉਂਕਿ ਏਡੇ ਵੱਡੇ ਫਾਰਮ ਨੂੰ 3-4 ਹਜ਼ਾਰ ਏਕੜ ਕਣਕ ਨੂੰ ਉਹਦੀ ਸਾਂਭ ਸੰਭਾਲ ਲਈ ਤੁਸੀਂ ਕਿੰਨੇ ਕੁ ਕਾਮੇ ਰੱਖੇ ਹੋਏ ਆ? ਕਿਉਂਕਿ ਸੁਣਨ 'ਚ ਅਕਸਰ ਇਹ ਵੀ ਆਉਂਦਾ ਕਿ 5-7 ਬੰਦੇ ਹੀ ਇੱਥੇ ਹਜ਼ਾਰਾਂ ਏਕੜ ਦੀ ਖੇਤੀ ਕਰੀ ਜਾਂਦੇ ਆ ਭਾਰੀ ਮਸ਼ੀਨਰੀ ਦੇ ਨਾਲ, ਇਹਦੇ ਬਾਰੇ ਜ਼ਰੂਰ ਸਾਡੇ ਸਰੋਤੇ ਜਾਣਨਾ ਚਾਹੁੰਗੇ।
ਹਾਂਜੀ ਭਾਅ ਜੀ, ਇਹ ਤਾਂ ਹੈ ਜੀ, ਕਿਉਂਕਿ ਜੋ ਮਸ਼ੀਨਰੀ ਦੀ ਟੈਕਨੋਲੋਜੀ ਸਾਨੂੰ ਇੱਥੇ ਅਵੇਲੇਬਲ ਆ, ਉਹਦੇ ਨਾਲ ਇਹ ਪੋਸੀਬਲ ਆ ਕਿ ਥੋੜ੍ਹੇ ਬੰਦਿਆਂ ਦੇ ਨਾਲ ਜ਼ਿਆਦਾ ਜੋ ਏਕੜਾਂ ਦੇ ਵਿੱਚ ਖੇਤੀ ਕੀਤੀ ਜਾ ਸਕਦੀ ਆ। ਅਤੇ ਖਾਸ ਕਰਕੇ ਜੋ ਕਣਕ ਦੀ ਵਰਤੋਂ ਵਾਲੀ ਮਸ਼ੀਨਰੀ ਹੈ ਜੀ, ਉਹ ਵੱਡੇ ਪੱਧਰ 'ਤੇ ਆ, ਵੱਡੇ ਟਰੈਕਟਰ, ਵੱਡੇ ਸੀਡਰ ਨੇ। ਅਤੇ ਉਸ ਤੋਂ ਬਾਅਦ ਜੋ ਬਦਾਮਾਂ ਦੀ ਖੇਤੀ ਆ, ਉਹਦੇ ਵਿੱਚ ਵੀ ਜ਼ਿਆਦਾਤਰ ਜੋ ਮਕੈਨੀਕਲ ਹਾਰਵੈਸਟਿੰਗ, ਮਕੈਨੀਕਲ ਪ੍ਰੂਨਿੰਗ ਵਰਤੀ ਜਾਂਦੀ ਆ, ਅਤੇ ਉਸ ਦੇ ਨਾਲ ਨਾਲ ਜੋ ਉਹਨਾਂ ਨੂੰ ਪਾਣੀ ਦਾ ਇਰੀਗੇਸ਼ਨ ਦੇ ਸਿਸਟਮ ਨੇ, ਉਹ ਸਾਰੇ ਅੰਡਰਗਰਾਊਂਡ ਜੋ ਪਾਈਪਲਾਈਨ ਡ੍ਰਿਪ ਸਿਸਟਮ ਆਪਣੇ ਲੱਗੇ ਨੇ, ਉਹਨਾਂ ਦੇ ਨਾਲ ਸਾਰੀ ਆਟੋਮੇਸ਼ਨ ਹੈ। ਅਤੇ ਜੋ ਸਕੈਜੂਲਿੰਗ ਕਰਨੀ ਹੈ ਤੁਸੀਂ ਆਟੋਮੇਸ਼ਨ, ਉਸ ਦੇ ਨਾਲ ਨਾਲ ਜਿਹੜਾ ਹੈ ਸਾਨੂੰ ਜੋ ਮੈਨੂਅਲ ਲੇਬਰ ਹੈ ਉਹਦੀ ਕਾਫੀ ਘੱਟ ਜ਼ਰੂਰਤ ਪੈਂਦੀ ਹੈ ਜੀ।
ਜੀ,
ਅਤੇ ਅਸੀਂ ਆਪਣੇ ਫਾਰਮ 'ਤੇ ਤਕਰੀਬਨ 7 ਇੰਪਲੋਈ ਨੇ, ਅਤੇ 3-4 ਅਸੀਂ ਜੋ ਫੈਮਿਲੀ ਮੈਂਬਰ ਹਾਂ, ਇਹਦੇ ਨਾਲ ਅਸੀਂ ਜੋ ਸਾਰਾ ਸਿਸਟਮ ਹੈ ਉਹਨੂੰ ਸਾਂਭਦੇ ਹਾਂ ਜੀ।
ਸੋ ਹੁਣ ਤੁਸੀਂ ਕੁਛ ਜਿਹੜੀਆਂ ਟੈਕਨੀਕਸ ਦੱਸੀਆਂ, ਕੁਛ ਤਕਨੀਕਾਂ ਦੱਸੀਆਂ, ਇਹਦੇ ਤੋਂ ਇਲਾਵਾ ਫਸਲਾਂ ਦਾ ਵਧੀਆ ਝਾੜ ਲੈਣ ਲਈ ਕਿਹੜੀਆਂ ਨਵੀਆਂ ਤਕਨੀਕਾਂ ਤੁਸੀਂ ਵਰਤਦੇ ਹੋ ਜਿਹਦੇ ਚੱਲਦਿਆਂ ਤੁਹਾਡਾ ਜਿਹੜਾ ਪ੍ਰੋਡਕਟ ਆ ਉਹ ਚੰਗਾ?
ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਜੋ ਸੋਇਲ ਹੈ, ਸੋਇਲ ਜੋ ਧਰਤੀ ਜਿਸ ਤਰ੍ਹਾਂ ਮਾਂ ਕਹਿ ਦਿੰਦੇ ਹਾਂ ਆਪਾਂ, ਇਹਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਆ। ਉਹਨੂੰ ਕਿਸੇ ਵੀ ਖਾਦਾਂ ਨਾਲ, ਕਿਸੇ ਵੀ ਕੈਮੀਕਲਾਂ ਨਾਲ ਓਵਰਡੋਜ਼ ਕਰਨਾ, ਇੱਕ ਸਾਡੀ ਜੋ ਸੋਇਲ ਆ ਉਸਨੂੰ ਖਰਾਬ ਕਰਨਾ, ਅਤੇ ਉਸ ਦੇ ਲਈ ਜੋ ਅਸੀਂ ਆਪਣੇ ਫਾਰਮ ਦੇ ਉੱਤੇ ਅਸੀਂ ਸਭ ਤੋਂ ਪਹਿਲਾਂ ਜੋ ਸੋਇਲ ਬਾਇਓਲੋਜੀ ਆ ਉਹਦਾ ਅਸੀਂ ਬੜਾ ਧਿਆਨ ਰੱਖਦੇ ਹਾਂ, ਖਾਸ ਕਰਕੇ ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਝਾੜ ਲੈਣ ਲਈ ਲੋਕ ਐਕਸਟਰਾ NPK ਦੀ ਵਰਤੋਂ ਕਰਦੇ ਆ। ਉਹਦੇ ਨਾਲ ਜੋ ਸਿੰਥੈਟਿਕ ਫਰਟੀਲਾਈਜ਼ਰ ਆ, ਉਹਨਾਂ ਨਾਲ ਜੋ ਵੀ ਤੁਹਾਡੀ ਫਸਲ ਤੁਸੀਂ ਉਗਾ ਰਹੇ ਹੋ ਉਹਦੀ ਜਿਹੜੀ ਸ਼ੈਲਫ ਲਾਈਫ ਆ, ਉਹਦੇ ਜੋ ਕਲਰ ਆ, ਉਹਦਾ ਜੋ ਟੇਸਟ ਆ, ਉਹ ਸਾਰਿਆਂ 'ਤੇ ਫਰਕ ਪੈਂਦਾ। ਉਹ ਇੱਕ ਵਧੀਆ ਕੁਆਲਿਟੀ ਦੀ ਫਸਲ ਲੈਣ ਲਈ ਸਾਨੂੰ ਜਿਹੜੀ ਉਹਦੀ ਟੋਟਲ ਇਰੀਗੇਸ਼ਨ ਅਤੇ ਸੋਇਲ ਬਾਇਓਲੋਜੀ ਦਾ ਜਿਹੜਾ ਬੈਲੈਂਸ ਅਤੇ ਨਾਲ ਨਿਊਟ੍ਰੀਸ਼ਨ ਦਾ ਬੈਲੈਂਸ ਰੱਖਣਾ ਬੜਾ ਜ਼ਰੂਰੀ ਆ। ਅਤੇ ਉਹਦੇ ਲਈ ਅਸੀਂ ਬੜਾ ਧਿਆਨ ਰੱਖਦੇ ਹਾਂ ਜੀ। ਇਰੀਗੇਸ਼ਨ ਲਈ ਅਸੀਂ ਹਰ ਰੋਜ਼ ਜੋ ਡੇਲੀ ਵੈਪੋਰੇਸ਼ਨ ਕਿੰਨੀ ਹੈ ਉਹਨੂੰ ਸਾਨੂੰ ਜੋ ਸਾਡਾ ਆਸਟ੍ਰੇਲੀਅਨ ਆਲਮੰਡ ਬੋਰਡ ਹੈ ਉਹ ਸਾਨੂੰ ਡਾਟਾ ਪ੍ਰੋਵਾਈਡ ਕਰਦਾ ਕਿ ਅੱਜ ਦਾ ਕਰੋਪ ਫੈਕਟਰ ਜੋ ਆਲਮੰਡ ਦੀ ਕਰੋਪ ਲਈ ਉਹ ਇੰਨਾ ਹੈ, ਉਹਨੂੰ ਵੈਪੋਰੇਸ਼ਨ ਨਾਲ ਕੋਰਲੇਟ ਕਰਕੇ ਅਸੀਂ ਡੇਲੀ ਉਸਨੂੰ ਓਨਾ ਪਾਣੀ ਪ੍ਰੋਵਾਈਡ ਕਰਦੇ ਹਾਂ ਤਾਂ ਕਿ ਨਾ ਤਾਂ ਸਾਡਾ ਪਾਣੀ ਵੇਸਟ ਹੋਵੇ ਅਤੇ ਨਾ ਹੀ ਸਾਡਾ ਜਿਹੜਾ ਨਿਊਟ੍ਰੀਸ਼ਨ ਆ ਉਹ ਜ਼ਿਆਦਾ ਪਾਣੀ ਨਾਲ ਸੋਇਲ ਥਰੂ ਲੀਚ ਹੋ ਕੇ ਸਾਡਾ ਉਹ ਵੇਸਟ ਹੋਵੇ ਜਿਹਦੇ ਕਿ ਸਾਨੂੰ ਇਕਨੋਮਿਕ ਜਿਹੜੇ ਬੈਨੀਫਿਟ ਨੇ। ਅਤੇ ਉਸ ਤੋਂ ਬਿਨਾਂ ਜੋ ਦੇਸੀ ਖਾਦਾਂ ਨੇ ਜੋ ਆਪਾਂ ਪੰਜਾਬ 'ਚ ਵੀ ਵਰਤਦੇ ਰਹੇ ਹਾਂ, ਜਿਸ ਤਰ੍ਹਾਂ ਗਾਈਆਂ ਦਾ ਢੇਰ ਆ, ਮੁਰਗੀਆਂ ਦਾ ਢੇਰ ਆ, ਇਹ ਬੜੇ ਬੈਨੀਫਿਟ ਨੇ ਜਿਹੜੀ ਇਹ ਸੋਇਲ ਦੀ ਬਾਇਓਲੋਜੀ ਨੇ ਉਹਨੂੰ ਬੜਾ ਮਹੱਤਵ ਰੱਖਦੇ ਆ। ਇਹਨਾਂ ਚੀਜ਼ਾਂ ਦੀ ਅਸੀਂ ਵਰਤੋਂ ਕਰਦੇ ਹਾਂ ਤਾਂ ਕਿ ਜਿਹੜੇ ਫਸਲ ਦੇ ਜਿਹੜਾ ਉਹਦਾ ਟੇਸਟ ਆ ਉਹ ਕਿਸ ਤਰ੍ਹਾਂ ਵਧੀਆ ਬਣਾਇਆ ਜਾ ਸਕੇ।
ਜੀ, ਅਤੇ ਫਿਰ ਜਿਹੜੀ ਮਿੱਟੀ ਦੀ PH ਦੀ ਗੱਲ ਅਕਸਰ ਕੀਤੀ ਜਾਂਦੀ ਹੈ, ਉਹ ਫਿਰ ਕਿਸ ਤਰ੍ਹਾਂ ਦੀ PH ਹੈ, ਉਹਨੂੰ ਤੁਹਾਨੂੰ ਚੇਂਜ ਕਰਨਾ ਪੈਂਦਾ, ਬਦਲਣਾ ਪੈਂਦਾ ਆਪਣੀ ਕ੍ਰੋਪ ਦੇ ਹਿਸਾਬ ਨਾਲ, ਫਸਲ ਦੇ ਹਿਸਾਬ ਨਾਲ, ਜਾਂ ਪਹਿਲਾਂ ਤੋਂ ਹੀ ਬਹੁਤ ਵਧੀਆ ਮਲਡੂਰੇ ਦੀ ਧਰਤੀ?
ਜਿਹੜੀ ਪੀਐਚ ਆ ਜੀ, ਅਕਸਰ ਮਲਡੂਰੇ ਦੀ ਜੋ ਧਰਤੀ ਦੀ ਪੀਐਚ ਥੋੜ੍ਹੀ ਜੀ ਹਾਈ ਹੈ ਜੀ, 8.5 ਪੀਐਚ ਸੋਇਲ ਆ, ਅਤੇ ਉਸਨੂੰ ਅਸੀਂ ਹਰ ਸਾਲ ਜੋ ਘੱਟੋ ਘੱਟ ਸਾਲ ਵਿੱਚ ਇੱਕ ਵਾਰੀ ਅਸੀਂ ਸੋਇਲ ਟੈਸਟ ਕਰਦੇ ਹਾਂ, ਉਹਦੇ ਵਿੱਚ ਪੀਐਚ, ਨਿਊਟ੍ਰੀਐਂਟ, ਮਾਈਕਰੋਬਾਇਓਲੋਜੀ ਸਾਰੀ ਚੈੱਕ ਕੀਤੀ ਜਾਂਦੀ ਹੈ ਜੀ, ਅਤੇ ਉਸ ਦੇ ਨਾਲ ਅਸੀਂ ਰਿਲੇਟ ਕਰਕੇ ਜੋ ਨਿਊਟ੍ਰੀਐਂਟ ਖਾਦਾਂ ਵਰਤਣੀਆਂ ਨੇ ਉਹ ਅਸੀਂ ਉਹ ਵਰਤਦੇ ਹਾਂ ਜੀ ਜਿਹੜੀਆਂ ਪੀਐਚ ਲੋਅ ਕਰਨ
ਜੀ,
ਅਤੇ ਉਹ ਲੋਅ ਹੁੰਦੀ ਆ ਉਹਨਾਂ ਨਾਲ ਕਈ
ਜਿਹੜਾ ਯੂਰੀਆ ਇਸਤੇਮਾਲ ਕਰਦੇ ਹਾਂ ਉਹ ਘਟਾਉਣ ਲਈ ਕਰਦੇ ਹਾਂ,
ਘਟਾਉਣ ਲਈ ਯੂਰੀਆ ਅਮੋਨੀਅਮ ਸਲਫੇਟ ਬੈਸਟ ਆ
ਜੀ
ਇਹਨੂੰ ਪੀਐਚ ਡਾਊਨ ਕਰਨ ਲਈ, ਅਤੇ ਉਹਨਾਂ ਨੂੰ ਅਸੀਂ ਉਸ ਜਿਹੜੀ ਕੰਪੋਜੀਸ਼ਨ 'ਚ ਵਰਤਦੇ ਹਾਂ ਕਿ ਨਾ ਤਾਂ ਪੀਐਚ ਲੋਅ ਹੋਵੇ, ਜੇ ਜ਼ਿਆਦਾ ਯੂਰੀਆ ਦੀ ਜਾਂ ਜ਼ਿਆਦਾ ਅਮੋਨੀਅਮ ਸਲਫੇਟ ਦੀ ਵਰਤੋਂ ਕਰੋ ਤੁਸੀਂ ਤਾਂ ਪੀਐਚ ਜ਼ਿਆਦਾ ਘੱਟ ਜਾਂਦੀ ਆ
ਜੀ,
ਜ਼ਿਆਦਾ ਘਟਣ ਨਾਲ ਕਈ ਜਿਹੜੇ ਨਿਊਟ੍ਰੀਐਂਟ ਨੇ ਉਹ ਲੋਕ ਹੋਣ ਲੱਗ ਜਾਂਦੇ ਆ, ਵੱਧ ਹੋਣ ਨਾਲ ਵੀ ਲੋਕ ਹੋਣ ਲੱਗ ਜਾਂਦੇ,
ਜਿਹੜੀ ਨਾਈਟ੍ਰੋਜਨ ਲੀਚਿੰਗ ਦੀ ਗੱਲ ਕਰਦੇ ਆ, ਐਸਿਡਿਕ ਐਨਵਾਇਰਨਮੈਂਟ,
ਹਾਂਜੀ
ਹਾਂਜੀ,
ਤੇ ਉਹਨੂੰ ਅਸੀਂ ਇੱਕ ਖਾਸ ਰੇਂਜ ਦੇ ਵਿੱਚ ਰੱਖਦੇ ਹਾਂ ਕਿ ਨਾ ਤਾਂ ਉਹ 6.5 ਤੋਂ ਥੱਲੇ ਜਾਵੇ ਤੇ ਨਾ 8 ਤੋਂ ਉੱਤੇ ਜਾਵੇ, ਤੇ ਇਸ ਤਰ੍ਹਾਂ ਪੀਐਚ ਕੰਟਰੋਲ ਹੋ ਜਾਂਦੀ ਹੈ ਜੀ।
ਤੇ ਫਿਰ ਜਿਹੜੇ ਕੀਟਨਾਸ਼ਕ ਵਰਤਦੇ ਹੋ ਉਹਦੇ ਲਈ ਫਿਰ ਤੁਹਾਨੂੰ ਕੋਈ ਲਾਇਸੈਂਸ ਲੈਣਾ ਪੈਂਦਾ ਜਾਂ ਪਹਿਲਾਂ ਉਹਦੀ ਟ੍ਰੇਨਿੰਗ ਹੁੰਦੀ ਆ? ਸੋ ਕਿਸ ਕਿਸਮ ਨਾਲ ਉਹਨੂੰ ਨਿਰਧਾਰਿਤ ਕਰਦਾ ਖੇਤੀਬਾੜੀ ਬੋਰਡ?
ਹਾਂਜੀ, ਕੀਟਨਾਸ਼ਕ ਖਾਸ ਕਰਕੇ ਆਸਟ੍ਰੇਲੀਆ ਵਿੱਚ ਜੋ ਸਾਡੇ ਵੱਖ ਵੱਖ ਸੈਮੀਨਾਰ ਵੀ ਕੀਤੇ ਜਾਂਦੇ ਆ ਉਹਦੇ ਵਿੱਚ, ਚਾਹੇ ਜਿਹੜੀ ਸਾਡੀ ਮੁੱਖ ਸੰਸਥਾ ਆਸਟ੍ਰੇਲੀਅਨ ਆਲਮ ਬੋਰਡ, ਉਹ ਆਲਮੰਡ ਬੋਰਡ ਉਹ ਔਰਗੇਨਾਈਜ਼ ਕਰੇ, ਜਾਂ ਜਿਹੜੇ ਨੇ ਕਈ ਟ੍ਰੇਨਿੰਗ ਇੰਸਟੀਚਿਊਟ ਨੇ ਉਹ ਅਰੇਂਜ ਕਰਦੇ ਨੇ, ਉਹਦੇ ਵਿੱਚ ਸਾਨੂੰ ਪਹਿਲਾਂ ਕੈਮੀਕਲ ਸਰਟੀਫਿਕੇਟ ਇੱਕ ਕੋਰਸ ਕਰਨਾ ਪੈਂਦਾ ਹਰੇਕ ਕੈਮੀਕਲ ਯੂਜ਼ਰ ਲਈ, ਚਾਹੇ ਸਾਡਾ ਇੰਪਲਾਈ ਆ ਚਾਹੇ ਅਸੀਂ ਆਪ ਹਾਂ, ਜਿਸਨੇ ਵੀ ਕੈਮੀਕਲ ਦੀ ਵਰਤੋਂ ਕਰਨੀ ਆ ਉਹਨੂੰ ਜ਼ਰੂਰੀ ਉਹ ਕੈਮੀਕਲ ਦਾ ਜਿਹੜਾ ਕੋਰਸ ਕਰਨਾ ਪੈਂਦਾ। ਉਸ ਤੋਂ ਬਾਅਦ ਜਿਹੜੇ ਕੀਟਨਾਸ਼ਕ ਨੇ ਉਹ ਤਾਂ ਤਕਰੀਬਨ ਅਸੀਂ ਨਹੀਂ ਵਰਤਦੇ ਜੀ।
ਅੱਛਾ ਜੀ,
ਹਾਂ, ਉਹਨਾਂ ਦੀ ਸਾਨੂੰ ਜ਼ਰੂਰਤ ਨਹੀਂ ਪੈਂਦੀ, ਅਤੇ ਜੇ ਸਾਨੂੰ ਪਵੇ ਤਾਂ ਜੋ ਵੀ ਕੈਮੀਕਲ ਅਸੀਂ ਜ਼ਰੂਰ ਵਰਤਦੇ ਹਾਂ ਖਾਦਾਂ ਤੋਂ ਬਿਨਾਂ, ਉਹਦੀ ਸਾਨੂੰ ਟੋਟਲ ਇਨਵੈਂਟਰੀ ਰੱਖਣੀ ਪੈਂਦੀ ਹੈ ਜੀ। ਉਹਦੀ ਅਸੀਂ ਜੋ ਮਾਲ ਖਰੀਦਿਆ, ਕਿਸ ਰੇਟ 'ਤੇ ਅਸੀਂ ਵਰਤਿਆ, ਉਹਦਾ ਲੈਵਲ, ਉਹਦੀ ਮਟੀਰੀਅਲ ਸੇਫਟੀ ਡਾਟਾ ਸ਼ੀਟਸ ਸਾਰੀਆਂ ਸਾਡੇ ਲੋਕਡ ਕੈਮੀਕਲ ਸ਼ੈੱਡ ਦੇ ਵਿੱਚ ਅਵੇਲੇਬਲ ਹੁੰਦੀਆਂ ਨੇ, ਅਤੇ ਉਹਦਾ ਸਮੇਂ ਸਮੇਂ ਸਿਰ ਜੋ ਡਿਪਾਰਟਮੈਂਟ ਆ ਉਹ ਆ ਕੇ, ਜੋ ਜਾਂ ਇੰਡੀਪੈਂਡੈਂਟ ਆਡੀਟਰ ਅਸੀਂ ਰੱਖੇ ਹੋਏ ਆ ਉਹ ਆ ਕੇ ਉਸਦਾ ਆਡਿਟ ਕਰਦੇ ਨੇ, ਅਤੇ ਉਸਦਾ ਪੂਰਾ ਲੇਖਾ ਜੋਖਾ ਰੱਖਿਆ ਜਾਂਦਾ ਜੀ।
ਅਤੇ ਮੈਂ ਤੁਹਾਨੂੰ ਪਾਣੀ ਨਾਲ ਸੰਬੰਧਿਤ ਵੀ ਇੱਕ ਕੁਐਸਚਨ ਪੁੱਛਣਾ ਸੀ, ਕਿਉਂਕਿ ਤੁਸੀਂ ਪਹਿਲੀ ਗੱਲਾਂ ਬਾਤਾਂ ਦੱਸਿਆ ਕਿ ਜਿਹੜੀ ਇਰੀਗੇਸ਼ਨ ਨਾਲ ਸਿੰਚਾਈ ਦੇ ਸਾਧਨ ਨੇ, ਡ੍ਰਿਪ ਸਿੰਚਾਈ ਆ, ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ ਕਿ ਪਾਣੀ ਵੇਸਟ ਬਿਨਾਂ ਹੋਵੇ,
ਹਾਂਜੀ,
ਵਿਅਰਥ ਨਾ ਜਾਵੇ। ਸੋ ਤੁਹਾਡੇ ਕੋਲ ਫਿਰ ਪਾਣੀ ਨਾਲ ਸੰਬੰਧਿਤ ਕੋਈ ਡੈਮ ਨੇ ਜਾਂ ਤੁਸੀਂ ਧਰਤੀ 'ਚੋਂ ਪਾਣੀ ਕੱਢਦੇ ਹੋ ਜਾਂ ਇਹ ਦਰਿਆ ਦਾ ਪਾਣੀ ਹੈ?
ਇਹ ਜੀ ਭਾਅ ਜੀ, ਪਾਣੀ ਜੋ ਆਸਟ੍ਰੇਲੀਆ ਦਾ ਜੋ ਮੁੱਖ ਰਿਵਰ ਆ, ਜੋ ਮਰੀ ਰਿਵਰ ਆ,
ਹਾਂਜੀ,
ਉਸ ਤੋਂ ਅਸੀਂ ਜੋ ਪਾਣੀ ਆ ਪੰਪ ਕਰਦੇ ਹਾਂ, ਅਤੇ ਇਹ ਤਕਰੀਬਨ ਜੋ ਨਿਊ ਸਾਊਥ ਵੇਲ, ਵਿਕਟੋਰੀਆ ਅਤੇ ਸਾਊਥ ਆਸਟ੍ਰੇਲੀਆ ਦੀ ਕਾਫੀ ਖੇਤੀ ਮਰੀ ਰਿਵਰ ਦੇ ਉੱਤੇ ਡਿਪੈਂਡ ਕਰ ਰਹੀ ਹੈ ਜੀ, ਅਤੇ ਪਰ ਉਸ ਦੇ ਵਿੱਚੋਂ ਵੀ ਅਸੀਂ ਪਾਣੀ ਆਪਣੀ ਮਰਜ਼ੀ ਨਾਲ ਨਹੀਂ ਲੈ ਸਕਦੇ, ਉਹਦੀ ਸਾਨੂੰ ਜੋ ਸਾਡਾ ਇਰੀਗੇਸ਼ਨ ਬੋਰਡ ਬਣੇ ਨੇ ਉਹਨਾਂ ਤੋਂ ਅਸੀਂ ਐਲੋਕੇਸ਼ਨ ਲਈ ਹੁੰਦੀ ਆ, ਅਤੇ ਉਹ ਐਲੋਕੇਸ਼ਨ ਦੇ ਮੁਤਾਬਕ ਹੀ ਉਹਨਾਂ ਨੇ ਪਰ ਹੈਕਟੇਅਰ ਦੇ ਹਿਸਾਬ ਨਾਲ ਸਾਨੂੰ ਮੈਗਾ ਲੀਟਰ ਪਾਣੀ ਐਲੋਕੇਟ ਕੀਤਾ ਹੁੰਦਾ, ਉਹਦੇ ਮੀਟਰ ਲੱਗੇ ਨੇ, ਉਹ 15 ਦਿਨਾਂ ਬਾਅਦ ਜੋ ਮੀਟਰ ਦੀ ਰੀਡਿੰਗ ਲਈ ਜਾਂਦੀ ਆ, ਅਤੇ ਉਹ ਅਸੀਂ ਓਨਾ ਹੀ ਪਾਣੀ ਵਰਤ ਸਕਦੇ ਹਾਂ।
ਅਤੇ ਉਹ ਪਾਣੀ ਦਾ ਫਿਰ ਤੁਹਾਨੂੰ ਮੁੱਲ ਪੇ ਕਰਨਾ ਪੈਂਦਾ ਜਾਂ ਪੈਸੇ ਦੇਣੇ ਪੈਂਦੇ ਆ ਜਾਂ ਇਹ ਸਿਰਫ ਤੁਹਾਨੂੰ ਐਲੋਕੇਸ਼ਨ ਬੇਸਡ ਹੀ ਆ?
ਨਹੀਂ ਜੀ, ਪਹਿਲਾਂ ਤਾਂ ਐਲੋਕੇਸ਼ਨ ਲਈ ਸਾਨੂੰ ਪੈਸੇ ਦੇਣੇ ਪੈਂਦੇ ਐਲੋਕੇਸ਼ਨ ਲੈਣ ਲਈ, ਉਸ ਤੋਂ ਬਾਅਦ ਜੋ ਪਾਣੀ ਆ ਉਹ ਦੋ ਤਰ੍ਹਾਂ ਨਾਲ ਮਾਰਕੀਟ ਵਿੱਚ ਮਿਲਦਾ, ਜਾਂ ਤਾਂ ਤੁਸੀਂ ਆਪਣਾ ਪਰਮਾਨੈਂਟ ਪਾਣੀ ਖਰੀਦ ਸਕਦੇ ਹੋ, ਜਾਂ ਤੁਸੀਂ ਆਏ ਸਾਲ ਟੈਂਪਰੇਰੀ ਪਾਣੀ ਆਪਣਾ ਖਰੀਦ ਸਕਦੇ ਹੋ, ਪਰ ਤੁਹਾਨੂੰ ਆਪਣਾ ਖਰੀਦਣਾ, ਜਿਸ ਤਰ੍ਹਾਂ ਆਪਣੇ ਪੁਰਾਣੇ ਸਮੇਂ ਦੇ ਵਿੱਚ ਲੋਕ ਜਾਣਦੇ ਨੇ ਸੂਹਿਆਂ ਦੀਆਂ ਬਾਰੀਆਂ 'ਚ ਮਾਮਲੇ ਦਿੰਦੇ ਹੁੰਦੇ ਸੀ,
ਮੋਗੇ ਰੱਖੇ ਹੁੰਦੇ ਸੀ,
ਹਾਂਜੀ ਹਾਂਜੀ, ਉਹ ਟੈਂਪਰੇਰੀ ਪਾਣੀ ਅਸੀਂ ਜਿਸ ਤਰ੍ਹਾਂ ਪ੍ਰਾਈਵੇਟ ਬਾਹਰਾਂ ਤੋਂ ਖਰੀਦ ਕੇ ਫਿਰ ਉਹ ਅਸੀਂ ਲਾਉਂਦੇ ਹਾਂ ਜੀ, ਉਹਦੇ ਲਈ ਤਕਰੀਬਨ ਪਾਣੀ ਦੀ ਜੋ ਪਿਛਲੇ ਕੁਛ ਸਾਲਾਂ ਤੋਂ ਆਸਟ੍ਰੇਲੀਆ ਦੇ ਵਿੱਚ ਕਿੱਲਤ ਸੀਗੀ, ਉਹਦੇ ਡਰਾਊਟ ਚੱਲਣ ਦੇ ਨਾਲ ਪਾਣੀ ਦੀ ਜਿਹੜੀ ਸਾਂਭ ਸੰਭਾਲ ਦਾ ਮਸਲਾ ਹੋਰ ਵੀ ਗੰਭੀਰ ਹੋ ਗਿਆ, ਜਿਹਦੇ ਕਰਕੇ ਇਹਦੇ 'ਤੇ ਬਹੁਤ ਧਿਆਨ ਦਿੱਤਾ ਜਾਂਦਾ ਜੀ।
ਜੀ ਤਾਂ ਹੀ ਤੁਸੀਂ ਪਹਿਲਾਂ ਮੇਰਾ ਖਿਆਲ ਮੈਂਸ਼ਨ ਕੀਤਾ ਜਿਹੜੀ ਉਹ ਰਿਸਰਚ ਹੋ ਰਹੀ ਹੈ ਜਿਹੜੀ ਖੋਜ ਪੜਤਾਲ ਹੋ ਰਹੀ ਹੈ ਕਿ ਮਿੱਟੀ 'ਚ ਨਮੀ ਕਿੰਨੀ ਆ, ਇਨਵਾਇਰਮੈਂਟ 'ਚ ਹਵਾ 'ਚ ਕਿੰਨੀ ਆ, ਕਿੰਨਾ ਪਾਣੀ ਉਹ ਸੋਖਦੀ ਅਤੇ ਕਿੰਨਾ ਧਰਤੀ 'ਚ ਜਾਂਦਾ। ਸੋ ਇਹ ਇੱਕ ਬੜੀ ਵਧੀਆ ਗੱਲ ਤੁਸੀਂ ਦੱਸੀ। ਅਤੇ ਮੈਂ ਤੁਹਾਨੂੰ ਮੌਸਮ ਬਾਰੇ ਵੀ ਪੁੱਛਣਾ ਸੀ, ਮੌਸਮ ਕਿੰਨਾ ਕੁ ਅਨੁਕੂਲ ਹੈ ਮਲਡੂਰੇ ਦਾ ਜਿਹੜੀਆਂ ਫਸਲਾਂ ਤੁਸੀਂ ਉਗਾਉਂਦੇ ਹੋ ਉਹਨਾਂ ਲਈ?
ਮਲਡੂਰੇ ਦਾ ਮੌਸਮ ਜੀ, ਜੋ ਵੀ ਫਸਲਾਂ ਉੱਥੇ ਅੱਜ ਕੱਲ੍ਹ ਹੋ ਰਹੀਆਂ ਨੇ ਉੱਥੇ ਉਹੀ ਫਸਲਾਂ ਹੋ ਰਹੀਆਂ ਜੀ ਜਿਨ੍ਹਾਂ ਲਈ ਮੌਸਮ ਅਨੁਕੂਲ ਆ। ਜੋ ਜੋ ਮੈਂ ਪਹਿਲਾਂ ਨਾਮ ਦੱਸੇ ਆ ਇਹ ਸਾਰੀਆਂ ਫਸਲਾਂ ਲਈ, ਕਿਉਂਕਿ ਇਹਨਾਂ ਲਈ ਜੋ ਵੀ ਵਿੰਟਰ ਦੀ ਠੰਡ ਆ ਉਹ ਵੀ ਜ਼ਰੂਰੀ ਹੁੰਦੀ ਆ, ਉਸ ਤੋਂ ਬਾਅਦ ਜੋ ਗਰਮੀ ਆ, ਗਰਮੀ ਦੀ ਜੋ ਵੀ ਡਿਗਰੀ ਆ, ਜਿਸ ਤਰ੍ਹਾਂ ਸਾਡੇ 40 degree ਡੇਜ਼ ਵੀ ਹੋ ਜਾਂਦੇ ਨੇ ਉਹ ਵੀ ਸਾਡੇ ਲਈ ਜ਼ਰੂਰੀ ਨੇ। ਅਤੇ ਇਸ ਕਰਕੇ ਜੋ ਮਲਡੂਰੇ ਦਾ ਮੌਸਮ ਆ ਉਹ ਜੋ ਅਸਲਾਂ ਉੱਥੇ ਫਸਲਾਂ ਅਸੀਂ ਉੱਥੇ ਪੈਦਾ ਕਰ ਰਹੇ ਹਾਂ ਉਹਨਾਂ ਲਈ ਬਹੁਤ ਹੀ ਵਧੀਆ ਹੈ ਜੀ।
ਅਤੇ ਇੰਨੀ ਸਖਤ ਗਰਮੀ ਦੇ ਚੱਲਦੇ ਆ ਫਿਰ ਕਾਮਿਆਂ ਲਈ ਕੰਮ ਕਰਨਾ ਵੀ ਔਖਾ ਹੋਣਾ?
ਜਦੋਂ ਜ਼ਿਆਦਾ ਗਰਮੀ, ਜਿਸ ਤਰ੍ਹਾਂ ਹਿਊਮਿਡਿਟੀ ਬਹੁਤ ਘੱਟ ਹੈ ਜੀ ਉੱਥੇ, ਅਤੇ ਘੱਟ ਹਿਊਮਿਡਿਟੀ ਹੋਣ ਕਰਕੇ ਜੇ 35 degree ਤੱਕ ਤਾਂ ਐਜ਼ ਨੋਰਮਲ ਵੈਦਰ ਲੱਗਦਾ, ਕੋਈ ਖਾਸ ਗਰਮੀ ਨਹੀਂ ਲੱਗਦੀ। ਜਦੋਂ 35 ਤੋਂ ਉੱਪਰ ਜਾਣ ਲੱਗਦਾ ਫਿਰ ਸਾਨੂੰ ਵੈਦਰ ਬਿਊਰੋ ਤੋਂ ਪਹਿਲਾਂ ਪਤਾ ਲੱਗਦਾ ਰਹਿੰਦਾ, ਜਾਂ ਤਾਂ ਜਿੰਨੇ ਵਰਕਰ ਨੇ ਉਹ ਅਰਲੀ ਸਟਾਰਟ ਕਰਕੇ ਅਰਲੀ ਨੌਕ ਆਫ ਕਰ ਦਿੰਦੇ ਆ ਇਸ ਤਰ੍ਹਾਂ ਕਰਕੇ, ਜਾਂ ਅਸੀਂ ਉਹਦਾ ਜੋ ਟਾਈਮ ਵਧਾ ਕਢਾ ਕੇ ਉਹਨੂੰ ਐਡਜਸਟ ਕਰ ਲੈਂਦੇ ਹਾਂ
ਜੀ। ਅਤੇ ਫਿਰ ਖੇਤੀਬਾੜੀ ਨਾਲ ਸੰਬੰਧਿਤ ਕਿਸ ਕਿਸਮ ਦੀਆਂ ਮੁਸ਼ਕਲਾਂ ਆਉਂਦੀਆਂ ਉਹਦੇ ਬਾਰੇ ਜ਼ਰੂਰ ਦੱਸੋ ਕਿ ਉਹ ਕਿਹੜੇ ਚੈਲੇਂਜਸ ਨੇ ਜਿਹਦੇ ਮੱਦੇਨਜ਼ਰ ਬੰਦਾ ਖੇਤੀਬਾੜੀ ਤੋਂ ਭੱਜਦਾ?
ਇੱਥੇ ਜੀ ਜੋ ਆਪਾਂ ਪਹਿਲਾਂ ਮੈਨਸ਼ਨ ਕਰ ਚੁੱਕੇ ਹਾਂ ਕਿ ਪਹਿਲੀ ਤਾਂ ਜੋ ਇੱਥੇ ਪਾਣੀ ਦੀ ਸਮੱਸਿਆ ਜ਼ਰੂਰ ਹੈ, ਉਹ ਹੁਣ ਮੀਂਹ ਪੈ ਗਏ ਪਿਛਲੇ ਥੋੜ੍ਹੇ ਸਾਲਾਂ ਦੇ ਵਿੱਚ ਠੀਕ ਹੈ, ਅਤੇ ਉਹਦੇ ਲਈ ਇੱਕ ਪਹਿਲੀ ਸਮੱਸਿਆ ਪਾਣੀ ਦੀ ਹੈ ਵੀ ਜੇ ਪਾਣੀ ਦੀ ਅਵੇਲੇਬਿਲਿਟੀ ਕਿਤੇ ਵੀ ਘੱਟਦੀ ਆ ਤਾਂ ਉਹ ਸਾਡੇ ਖੇਤੀਬਾੜੀ 'ਤੇ ਸਿੱਧਾ ਅਸਰ ਕਰਦੀ ਆ। ਅਤੇ ਉਸ ਤੋਂ ਬਿਨਾਂ ਜੋ ਇੱਥੋਂ ਦੀ ਸਰਕਾਰ ਕਹਿ ਲਈਏ ਕਿ ਜਿਸ ਤਰ੍ਹਾਂ ਆਮ ਸਾਰੇ ਮੁਲਕਾਂ ਦੇ ਵਿੱਚ ਪ੍ਰਾਇਮਰੀ ਪ੍ਰੋਡਕਸ਼ਨ ਨੂੰ ਬੜੇ ਇਨਸੈਂਟਿਵ ਦਿੱਤੇ ਜਾਂਦੇ ਆ, ਕੰਪੇਅਰ ਟੂ ਬਾਕੀ ਦੇ ਦੇਸ਼ਾਂ ਦੇ ਜੋ ਸਾਨੂੰ ਆਸਟ੍ਰੇਲੀਆ ਵਿੱਚ ਇਨਸੈਂਟਿਵ ਬਹੁਤ ਘੱਟ ਮਿਲ ਰਹੇ ਆ ਪ੍ਰਾਇਮਰੀ ਪ੍ਰੋਡਕਸ਼ਨ ਨੂੰ। ਅਤੇ ਇਹ ਵੀ ਮੈਂ ਕਹੂੰਗਾ ਕਿ ਜੋ ਇੱਥੇ ਉਹਦੀ ਗੌਰਮੈਂਟ ਆ ਉਹਨੂੰ ਜੋ ਪ੍ਰਾਇਮਰੀ ਪ੍ਰੋਡਕਸ਼ਨ ਆ ਉਸ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ, ਕਿਉਂਕਿ ਪ੍ਰਾਇਮਰੀ ਪ੍ਰੋਡਕਸ਼ਨ ਹੈ ਕਿਸੇ ਵੀ ਕੰਟਰੀ ਦੀ ਬੈਕਬੋਨ ਆ। ਅਤੇ ਉਸ ਲਈ ਜੋ ਅਸੀਂ ਬਾਕੀ ਦੇ ਜੋ ਹੋਰ ਕੰਟਰੀ ਨੇ ਉਹਨਾਂ ਨਾਲ ਅਸੀਂ ਕੰਪੀਟ ਕਰ ਸਕੀਏ ਜੋ ਸਾਡੀ ਪ੍ਰਾਇਮਰੀ ਪ੍ਰੋਡਕਸ਼ਨ ਆ, ਕਿਉਂਕਿ ਇੱਥੋਂ ਦੀ ਲੇਬਰ ਕੋਸਟ ਆ ਹੋਰ ਜੋ ਇੱਥੋਂ ਦੀਆਂ ਜ਼ਿਆਦਾ ਨੇ। ਅਤੇ ਉਹਦੇ ਲਈ ਸਾਨੂੰ ਇਹ 2-3 ਸਮੱਸਿਆ ਨੇ ਜਿਹੜੀਆਂ, ਪਾਣੀ ਦੀ ਹੋ ਗਈ ਅਤੇ ਦੂਸਰੀ ਜੋ ਇੱਥੋਂ ਦੇ ਕੋਈ ਖਾਸ ਇਨਸੈਂਟਿਵ ਸਰਕਾਰ ਵੱਲੋਂ ਨਹੀਂ ਦਿੱਤੇ ਜਾਂਦੇ
ਜੀ।
ਹਾਂਜੀ,
ਅਤੇ ਕਹਿਣ ਦਾ ਭਾਵ ਤੁਹਾਡੇ ਜਿਹੜਾ ਅੰਨਦਾਤਾ ਕਿਸਾਨ ਆ ਉਹਨੂੰ ਜੇ ਸਬਸਿਡੀਜ਼ ਮਿਲਣ ਤਾਂ ਉਹ ਆਪਣੀ ਪ੍ਰੋਡਕਸ਼ਨ ਨੂੰ ਆਪਣੀ ਵਧਾ ਸਕਦਾ?
ਹਾਂਜੀ, ਕੋਈ ਵੀ ਇਸ ਤਰ੍ਹਾਂ ਦੀ ਅਨਸੈਸਰੀ ਸਬਸਿਡੀ ਦੀ ਵੀ ਇਹ ਨਹੀਂ ਡਿਮਾਂਡ ਹੈ, ਕਿਉਂਕਿ ਜੇ ਅਮੈਰੀਕਾ ਨੂੰ ਦੇਖੀਏ ਅਸੀਂ ਉੱਥੇ ਜੋ ਇਰੀਗੇਸ਼ਨ ਸਿਸਟਮ ਪਾਏ ਜਾਂਦੇ ਨੇ ਉਹਨਾਂ ਦੇ ਉੱਤੇ ਹੈਵੀਲੀ ਸਬਸਿਡਾਈਜ਼ ਨੇ, ਅਤੇ ਕੈਮੀਕਲਾਂ ਨੂੰ ਘਟਾਉਣ ਲਈ ਜੋ ਅਸੀਂ ਹਾਈ ਟੈਕਨੀਕਸ ਵਰਤਦੇ ਹਾਂ ਉਹ ਸਬਸਿਡਾਈਜ਼ ਨੇ। ਅਤੇ ਇੱਥੇ ਕਰ ਰਹੇ ਨੇ, ਹੌਲੀ ਹੌਲੀ ਹੋ ਰਿਹਾ ਕਈ ਖੇਤਰਾਂ ਦੇ ਵਿੱਚ, ਅਤੇ ਮੈਂ ਉਮੀਦ ਕਰਦਾ ਵੀ ਜਿਹੜਾ ਆਉਣ ਵਾਲਾ ਸਮਾਂ ਉਹਦੇ ਲਈ ਜੋ ਇਹ ਜੋ ਸਾਡੀਆਂ ਗੌਰਮੈਂਟ ਏਜੰਸੀਆਂ ਨੇ ਉਹ ਜ਼ਰੂਰ ਇਹਦਾ ਧਿਆਨ ਰੱਖਣਗੀਆਂ।
ਅਤੇ ਜਿਵੇਂ ਆਪਣੇ ਪੰਜਾਬ 'ਚ ਖੇਤੀਬਾੜੀ ਨਾਲ ਸੰਬੰਧਿਤ ਆਪਣੇ ਸਹਿਕਾਰੀ ਬੈਂਕ ਬਣੇ ਹੁੰਦੇ, ਉਹ ਜਿਹੜੇ ਤੁਹਾਨੂੰ ਕਰਜ਼ਾ ਦਿੰਦੇ ਖਾਸ ਰਿਆਇਤ ਦੇ ਆਧਾਰ 'ਤੇ, ਕੁਛ ਉਸ ਕਿਸਮ ਦਾ ਸਿਸਟਮ ਇੱਥੇ ਆਸਟ੍ਰੇਲੀਆ 'ਚ ਹੈ?
ਨਹੀਂ ਜੀ, ਉਹੀ ਜੋ ਮੈਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਜੇ ਇਸ ਤਰ੍ਹਾਂ ਦੇ ਕੁਛ ਰਿਆਇਤਾਂ ਪ੍ਰਾਇਮਰੀ ਪ੍ਰੋਡਕਸ਼ਨ ਲਈ ਹੋਣ ਤਾਂ ਵਧੀਆ ਗੱਲ ਆ, ਨਹੀਂ ਤਾਂ ਜੋ ਐਜ਼ ਨੋਰਮਲ ਬਿਜ਼ਨਸ ਕੋਈ ਹੋਰ ਬਿਜ਼ਨਸ ਆ ਉਹੀ ਜੋ ਸੇਮ ਟ੍ਰੀਟਮੈਂਟ ਬੈਂਕਾਂ ਦਾ ਜੋ ਟੈਕਸ ਸਿਸਟਮ ਆ ਜੋ ਕੁਛ ਵੀ ਹੈ ਉਹ ਸਾਰਾ ਉਹੀ ਤਰੀਕਾ ਹੈ ਜੀ ਜੋ ਇੱਕ ਨੋਰਮਲ ਬਿਜ਼ਨਸ ਲਈ ਵਰਤਿਆ ਜਾਂਦਾ
ਜੀ। ਅਤੇ ਜਿਵੇਂ ਮੈਂ ਪਿਛਲੀ ਵਾਰ ਅਮਨਦੀਪ ਸਿੱਧੂ ਹੋਣਾਂ ਨਾਲ ਵੀ ਗੱਲ ਕੀਤੀ ਸੀ, ਉਹਨਾਂ ਨੇ ਵੀ ਦੱਸਿਆ ਸੀ ਕਿ ਇੱਥੇ ਐਗਰੀਕਲਚਰ ਸ਼ਬਦ 'ਤੇ ਘੱਟ ਜ਼ੋਰ ਦਿੱਤਾ ਜਾਂਦਾ, ਇੱਥੇ ਐਗਰੀ ਬਿਜ਼ਨਸ
ਬਿਜ਼ਨਸ ਹਾਂਜੀ ਐਗਰੀ ਬਿਜ਼ਨਸ ਕਰਕੇ ਲਿਆ ਜਾਂਦਾ ਜੀ।
ਅਤੇ ਜਾਂਦੇ ਜਾਂਦੇ ਸਾਡੇ ਸਰੋਤੇ ਇਹ ਵੀ ਜਾਣਨਾ ਚਾਹੁਣਗੇ ਕਿ ਤੁਸੀਂ ਪੰਜਾਬ 'ਚ ਵੀ ਖੇਤੀਬਾੜੀ ਕਰਦੇ ਰਹੇ ਹੋ, ਆਸਟ੍ਰੇਲੀਆ 'ਚ ਵੀ ਕਰਦੇ ਰਹੇ ਹੋ, ਨਿਊਜ਼ੀਲੈਂਡ 'ਚ ਵੀ ਕਰਦੇ ਰਹੇ ਹੋ, ਅਤੇ ਖੇਤੀਬਾੜੀ ਨੂੰ ਲੈ ਕੇ ਜ਼ਮੀਨ ਅਸਮਾਨ ਦਾ ਫਰਕ ਹੋਣਾ ਓਬਵੀਅਸਲੀ ਪੰਜਾਬ ਅਤੇ ਨਿਊਜ਼ੀਲੈਂਡ ਆਸਟ੍ਰੇਲੀਆ 'ਚ, ਸੋ ਵੱਡੇ ਪੁਆਇੰਟ ਕਿਹੜੇ ਨੇ, ਕਿਹੜੀਆਂ ਕਿਹੜੀਆਂ ਖਾਸ ਭਿੰਨਤਾਵਾਂ ਨੇ ਤੁਹਾਡੇ ਮੁਤਾਬਕ?
ਸਭ ਤੋਂ ਪਹਿਲਾਂ ਤਾਂ ਜੀ ਜੋ ਸਾਡੇ ਕਿਸਾਨ ਭਰਾ ਨੇ, ਮੈਂ ਪੰਜਾਬ ਨਾਲ ਹੀ ਕੰਪੇਅਰ ਕਰੂੰਗਾ
ਜੀ,
ਅਤੇ ਜੋ ਉਹ ਅਵੇਅਰਨੈਸ ਸਾਨੂੰ ਚਾਹੀਦੀ ਹੈ ਉਹ ਸਾਡੇ ਪੰਜਾਬ ਦੇ ਕਿਸਾਨਾਂ ਕੋਲ ਅਤੇ ਇੱਧਰ ਮੁਕਾਬਲੇ 'ਚ ਆਸਟ੍ਰੇਲੀਆ ਦੇ ਕਿਸਾਨਾਂ ਕੋਲ ਬਹੁਤ ਵੱਡਾ ਫਰਕ ਆ। ਉਹਦੇ ਲਈ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਸਾਨੂੰ ਵਾਰ ਵਾਰ ਸੈਮੀਨਾਰ ਕਰਵਾਏ ਜਾਂਦੇ ਆ, ਸਾਨੂੰ ਪੜ੍ਹਾਇਆ ਜਾਂਦਾ, ਅਤੇ ਜੋ ਕੈਮੀਕਲਾਂ ਦੀ ਵਰਤੋਂ ਆ ਸਭ ਤੋਂ ਵੱਡਾ ਮੁੱਦਾ ਅੱਜ ਪੰਜਾਬ ਦਾ, ਮੈਂ ਜੋ ਕਹੂੰਗਾ, ਜੋ ਕੈਮੀਕਲਾਂ ਦੀ ਵਰਤੋਂ ਆ ਉਹ ਸਾਡੇ ਲਈ ਬਹੁਤ ਘਾਤਕ ਸਿੱਧ ਹੋ ਰਹੀ ਹੈ। ਅਤੇ ਮੇਰੀ ਇੱਕ ਬੇਨਤੀ ਆ ਇਹ ਪੰਜਾਬ ਦੇ ਕਿਸਾਨਾਂ ਨੂੰ ਕਿ ਜੋ ਵੀ ਵਰਤ ਰਹੇ ਨੇ, ਜੋ ਵੀ ਅੱਜ ਕੱਲ੍ਹ ਅਸੀਂ ਆਪਣੀਆਂ ਫਸਲਾਂ 'ਤੇ ਛਿੜਕ ਰਹੇ ਹਾਂ, ਉਹਨਾਂ ਨੂੰ ਜੋ ਸੋਇਲ ਨੂੰ ਵਧੀਆ ਕਰਕੇ ਜਾਂ ਜੋ ਫਸਲ ਦਾ ਇਮਿਊਨ ਸਿਸਟਮ ਕਹਿ ਸਕਦੇ ਹਾਂ ਅਸੀਂ, ਜਿਸ ਤਰ੍ਹਾਂ ਹਿਊਮਨ ਇਮਿਊਨ ਸਿਸਟਮ ਆ, ਜੇ ਫਸਲ ਦੀ ਹੈਲਥ ਚੰਗੀ ਹੈ ਤਾਂ ਉਹਨੂੰ ਬਿਮਾਰੀਆਂ ਘੱਟ ਲੱਗਦੀਆਂ ਨੇ। ਅਤੇ ਪਹਿਲਾ ਮਸਲਾ ਤਾਂ ਇਹ ਹੈ ਜੀ ਵੀ ਜਿਹੜੀ ਕੈਮੀਕਲਾਂ ਦੀ ਵਰਤੋਂ ਦਾ ਬਹੁਤ ਵੱਡਾ ਫਰਕ ਆ ਪੰਜਾਬ ਦੀ ਖੇਤੀ ਅਤੇ ਇੱਥੇ ਦੀ ਖੇਤੀ ਦਾ। ਇੱਥੇ ਤਕਰੀਬਨ ਨਾ ਮਾਤਰ ਜੋ ਹੈ ਦਵਾਈਆਂ ਵਰਤ ਕੇ ਜਿਹੜੀਆਂ ਫਸਲਾਂ ਨੂੰ ਉਗਾਇਆ ਜਾਂਦਾ, ਅਤੇ ਦੂਸਰਾ ਜੋ ਪਾਣੀ ਦੀ ਵਰਤੋਂ ਹੈ ਇਹ ਵੀ ਇੱਕ ਬਹੁਤ ਵੱਡਾ ਮਸਲਾ ਜੀ ਪੰਜਾਬ ਦਾ ਅਤੇ ਇੱਥੇ ਦੇ ਫਰਕ ਦਾ। ਜਿੰਨਾ ਪਾਣੀ ਸਾਡੀ ਪੰਜਾਬ ਦੀ ਧਰਤੀ ਵਿੱਚ ਸੀ ਜਾਂ ਹਜੇ ਵੀ ਹੈ, ਜੇ ਉਸਨੂੰ ਸੰਭਾਲਿਆ ਜਾਵੇ ਤਾਂ ਜੋ ਪੰਜਾਬ ਦੀ ਖੇਤੀ ਆ ਉਹ ਬਹੁਤ ਵਧੀਆ ਹੋ ਸਕਦੀ ਆ। ਨਹੀਂ ਤਾਂ ਆਪਾਂ ਸਾਰੇ ਦੇਖ ਰਹੇ ਹਾਂ ਕਿ ਸਾਡੀ ਪੰਜਾਬ ਦੀ ਖੇਤੀ ਕਿੱਥੇ ਜਾ ਰਹੀ ਆ। ਫਸਲੀ ਭਿੰਨਤਾ, ਪਾਣੀ ਦੀ ਸੁਚੱਜੀ ਵਰਤੋਂ ਅਤੇ ਦਵਾਈਆਂ ਦੀ ਘੱਟ ਵਰਤੋਂ, ਇਹ ਜਿਹੜੇ ਤਿੰਨ ਵੱਡੇ ਬਹੁਤ ਫਰਕ ਨੇ ਜੀ।
ਜੀ, ਅਤੇ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਕਮਲ ਜੀ ਕਰਨੀ ਸੀ। ਮਲਜੂਰਾ ਵਿਕਟੋਰੀਆ ਦਾ ਇੱਕ ਪੇਂਡੂ ਇਲਾਕਾ,
ਹਾਂਜੀ,
ਕੰਟਰੀ ਟਾਊਨ ਹੈ, ਤੁਹਾਡਾ ਸਮੁੱਚਾ ਪਰਿਵਾਰ ਸਿੱਖੀ ਸਰੂਪ 'ਚ ਹੈ, ਨਿਆਣਿਆਂ ਨੇ ਵੀ ਊੜੇ ਅਤੇ ਜੂੜੇ ਦੀ ਸਾਂਝ ਰੱਖੀ ਹੋਈ ਹੈ ਹਜੇ ਤੱਕ। ਆਮ ਜਨ ਜੀਵਨ 'ਚ, ਸਕੂਲਾਂ 'ਚ, ਸ਼ੋਪਿੰਗ ਸੈਂਟਰ 'ਚ ਜਦ ਤੁਸੀਂ ਜਾਂਦੇ ਹੋ, ਵਿਚਰਦੇ ਹੋ, ਤੁਹਾਨੂੰ ਕਦੇ ਕਿਸੇ ਕਿਸਮ ਦੇ ਨਸਲੀ ਵਿਤਕਰੇ ਦਾ ਸ਼ਿਕਾਰ ਤਾਂ ਨਹੀਂ ਹੋਣਾ ਪਿਆ?
ਨਹੀਂ ਜੀ, ਇਹ ਬਹੁਤ ਵੱਡੀ ਵਾਹਿਗੁਰੂ ਦੀ ਕਿਰਪਾ ਪਹਿਲਾਂ ਤਾਂ ਸਾਡੇ ਪਰਿਵਾਰ ਉੱਤੇ। ਵਾਹਿਗੁਰੂ ਨੂੰ ਅਰਦਾਸ ਹੈ ਕਿ ਇਸੇ ਤਰ੍ਹਾਂ ਅੱਗੇ ਬੱਚਿਆਂ ਦਾ ਵੀ ਜੋ ਪ੍ਰੇਮ ਆ ਬਣਿਆ ਰਹੇ। ਅਤੇ ਦੂਸਰਾ, ਜੋ ਸਾਡੀ ਕੰਟਰੀ ਸਾਈਡ ਕਮਿਊਨਿਟੀ ਹੈ, ਬਹੁਤ ਚੰਗੀ ਕਮਿਊਨਿਟੀ ਹੈ ਜੀ, ਉਹਨਾਂ ਵਿੱਚ ਬਰਾਬਰ ਦੀ ਸ਼ਮੂਲੀਅਤ ਜੋ ਆਪਣੀ ਇੰਡੀਅਨ ਕਮਿਊਨਿਟੀ ਆ ਉਹ ਰੱਖਦੀ ਆ। ਅਤੇ ਕਦੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਸ਼ੋਪਿੰਗ ਸੈਂਟਰ ਜਾਂ ਕਿਤੇ ਪਬਲਿਕ ਪਲੇਸ 'ਤੇ ਕਦੇ ਨਹੀਂ ਹੁੰਦੀ ਜੀ। ਅਤੇ ਦੂਸਰਾ, ਕਦੇ ਕਦੇ ਚਲੋ ਜੋ ਇੱਕ ਇਨਫੋਰਮੇਸ਼ਨ ਲਈ ਸਵਾਲ ਕਈ ਵਾਰੀ ਪੁੱਛ ਲੈਂਦੇ ਆ ਵੀ ਇਹ ਦਾੜ੍ਹੀ ਆ, ਇਹ ਲੰਮੀ ਆ, ਇਸ ਤਰ੍ਹਾਂ ਇਹ ਤੁਸੀਂ ਕਿਉਂ ਰੱਖਦੇ ਹੋ, ਅਤੇ ਮੇਰਾ ਕੋਈ ਬਾਹਲਾ ਕੱਟੜਤਾ ਦਾ ਵੀ ਮਸਲਾ ਨਹੀਂ ਹੈ। ਮੇਰਾ ਇੱਕ ਸਿੱਧਾ ਜਿਹਾ ਸਵਾਲ ਹੁੰਦਾ ਵੀ ਇੱਥੇ ਦੇ ਅੱਜ ਜੋ ਪਿੱਛੇ ਵੀ ਸੀਗਾ ਵੀ ਗ੍ਰੀਨੀ ਨੇ ਨੈਚੁਰਲ, ਅਸੀਂ ਇਨਵਾਇਰਮੈਂਟ ਸਾਡਾ ਆਸਟ੍ਰੇਲੀਆ ਦਾ ਸਾਰਾ ਜ਼ੋਰ ਲੱਗਿਆ ਵੀ ਜੋ ਨੈਚੁਰਲ ਇਨਵਾਇਰਮੈਂਟਾਂ ਨੂੰ ਡਿਸਟਰਬ ਨਾ ਕੀਤਾ ਜਾਵੇ। ਇੱਕ ਅਸੀਂ ਟ੍ਰੀ ਪੱਟਣ ਲਈ ਵੀ ਸਾਨੂੰ 10-10 ਪਰਮਿਸ਼ਨਾਂ ਲੈਣੀਆਂ ਪੈਂਦੀਆਂ ਵੀ ਇੱਥੋਂ ਅਸੀਂ ਟ੍ਰੀ ਪੱਟ ਦਈਏ। ਅਤੇ ਜਿਹੜੀ ਮੇਰੀ ਸਿੱਧੀ ਜੀ ਇੱਕ ਸੁਜੈਸ਼ਨ ਹੁੰਦੀ ਆ ਵੀ ਗ੍ਰੀਨੀ ਆ ਜਿਹੜੇ, ਵੀ ਸਭ ਤੋਂ ਵੱਡਾ ਕੋਈ ਗ੍ਰੀਨੀ ਨਹੀਂ ਹੈ, ਇਹ ਨੇਚਰ ਆ, ਇਹ ਨੇਚਰ ਨੂੰ ਅਸੀਂ ਸੰਭਾਲ ਕੇ ਰੱਖਿਆ, ਤੁਸੀਂ ਨਾ ਕੱਟੋ ਇਹ ਤੁਹਾਡੀ ਵੀ ਇਹੋ ਜਿਹੀ ਹੋ ਜੂਗੀ। ਅਤੇ ਹੋਰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਜੀ, ਸਵਾਲ ਜ਼ਰੂਰ ਪੁੱਛ ਲੈਂਦੇ ਆ
ਜੀ। ਉਹ ਖੈਰ ਕਰਿਓਸਟੀ ਵਾਸਤੇ ਕਈ ਵਾਰ ਪੁੱਛਿਆ ਜਾਂਦਾ। ਅਤੇ ਕਮਲ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਮਨ ਨੂੰ ਬੜਾ ਚੰਗਾ ਲੱਗਿਆ, ਅਤੇ ਜਾਂਦੇ ਜਾਂਦੇ ਆਸਟ੍ਰੇਲੀਆ ਵਾਸਤੇ ਪੰਜਾਬੀ ਭਾਈਚਾਰੇ ਨਾਲ ਕਿਸੇ ਸੁੱਖ ਸੁਨੇਹੇ ਜ਼ਰੀਏ ਸਾਂਝ ਪਾਉਣੀ ਹੋਵੇ ਤਾਂ ਜ਼ਰੂਰ, ਕਿਉਂਕਿ ਅਕਸਰ ਲੋਕਾਂ ਦੇ ਮਨਾਂ 'ਚ ਸਵਾਲ ਹੁੰਦੇ ਆ ਖੇਤੀਬਾੜੀ ਨੂੰ ਲੈ ਕੇ, ਉਹਨਾਂ ਨੂੰ ਕਈ ਵਾਰ ਸਹੀ ਸੇਧ ਦੇਣ ਵਾਲਾ ਬੰਦਾ ਨਹੀਂ ਮਿਲਦਾ। ਸੋ ਕੀ ਕਹਿਣਾ ਚਾਹੁੰਦੇ ਹੋ, ਤੁਹਾਡੇ ਕੋਲ ਵਕਤ ਹੈ ਉਹਨਾਂ ਲੋਕਾਂ ਨੂੰ ਗਾਈਡ ਕਰਨ ਦਾ, ਸੇਧ ਦੇਣ ਦਾ?
ਹਾਂਜੀ ਬਿਲਕੁਲ ਜੀ, ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ ਜੇ ਕੋਈ ਵੀ ਸਾਡਾ ਜੋ ਭਾਈਚਾਰੇ ਦਾ, ਪੰਜਾਬੀ ਦਾ, ਇੰਡੀਅਨ ਦਾ ਕੋਈ ਵੀ ਜੇ ਅਗਰ ਜੋ ਇਸ ਖੇਤੀਬਾੜੀ ਦੇ ਧੰਦੇ ਨੂੰ ਅਪਣਾਉਣਾ ਚਾਹੁੰਦਾ, ਇਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦਾ, ਤਾਂ ਅਸੀਂ ਬਹੁਤ ਖੁਸ਼ ਹੋਵਾਂਗੇ। ਸਾਡੇ ਕੋਲ ਮਲਜੂਰੇ ਆਓ, ਫਾਰਮ 'ਤੇ ਵਿਜ਼ਿਟ ਕਰੋ, ਸਾਨੂੰ 1-2-4 ਦਿਨ ਦਾ ਪਹਿਲਾਂ ਨੋਟਿਸ ਦਿੱਤਾ ਜਾਵੇ ਤਾਂ ਬਹੁਤ ਹੀ ਚੰਗੀ ਗੱਲ ਹੋਊਗੀ। ਅਤੇ ਉਸ ਤੋਂ ਬਿਨਾਂ ਜੋ ਅਪਰਚੁਨਿਟੀਜ਼ ਨੇ ਐਗਰੀਕਲਚਰ ਦੇ ਵਿੱਚ, ਉਹ ਵੀ ਸਮਾਂ ਹੈਗਾ, ਸਹੀ ਹੈ, ਪਰ ਉਹਨਾਂ ਵੀਰਾਂ ਲਈ, ਉਹਨਾਂ ਲੋਕਾਂ ਲਈ ਜਿਹੜੇ ਪੈਸ਼ਨੇਟ ਅਤੇ ਡੈਡੀਕੇਟ ਖੇਤੀਬਾੜੀ ਲਈ ਨੇ। ਕਈ ਵਾਰੀ ਹੁੰਦਾ, ਅਕਸਰ ਸਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ, ਲੋਕ ਆਉਂਦੇ ਨੇ, ਹਰ ਇੱਕ ਬੰਦਾ ਅਪਰਚੁਨਿਟੀ ਬਿਜ਼ਨਸ ਦੀ ਭਾਲ ਦੇ ਵਿੱਚ ਇੱਧਰ ਉੱਧਰ ਜਾਂਦਾ, ਅਤੇ ਬਿਨਾਂ ਐਕਸਪੀਰੀਅੰਸ ਅਤੇ ਪੈਸ਼ਨ ਤੋਂ ਜਿਹੜਾ ਉਹ ਇਹ ਸੌਖਾ ਨਹੀਂ ਹੈ, ਪਰ ਜਿਹਨੂੰ ਇਸ ਦਾ ਸ਼ੌਕ ਆ ਉਹ ਕਰ ਸਕਦਾ। ਅਤੇ ਅਸੀਂ ਹਰ ਸਮੇਂ ਸਾਡੇ ਸਾਰੇ ਭਾਈਚਾਰੇ ਲਈ ਦੁਆ ਕਰਦੇ ਹਾਂ, ਉਹ ਹਰ ਇੱਕ ਬਿਜ਼ਨਸ 'ਚ ਕਾਮਯਾਬ ਹੋਣ, ਔਰ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਦੀ ਕੁਛ ਦੇਖਣ ਦੀ ਜ਼ਰੂਰਤ ਹੋਵੇ ਤਾਂ ਅਸੀਂ ਬਹੁਤ ਖੁਸ਼ ਹੋਵਾਂਗੇ ਜੇ ਸਾਨੂੰ ਜਿਹੜਾ ਮੌਕਾ ਦਿੱਤਾ ਜਾਵੇ
ਜੀ। ਗਰੇਵਾਲ ਸਾਹਿਬ ਬਹੁਤ ਬਹੁਤ ਧੰਨਵਾਦ SBS ਦੇ ਸਰੋਤਿਆਂ ਨਾਲ ਸਾਂਝ ਬਣਾਉਣ ਲਈ, ਮਿਹਰਬਾਨੀ ਜੀ।
ਧੰਨਵਾਦ ਜੀ ਪ੍ਰੀਤਿੰਦਰ ਜੀ ਅਤੇ ਬਾਕੀ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ। ਕੋਈ ਬੋਲਦਿਆਂ ਕੋਈ ਵਾਧਾ ਘਾਟਾ ਹੋ ਗਿਆ ਹੋਵੇ ਤਾਂ ਜੀ ਮਾਫੀ ਦੇਣੀ ਜੀ। ਥੈਂਕ ਯੂ। 7 billion stories and counting. SBS Radio.